ਵਾਹਿਗੁਰੂ ਸਾਹਿਬ ਜੀਓ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਿੱਧ ਪੀਰ ਸੁਰਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸੱਤ ਪੌੜੀਆਂ ਜਪਜੀ ਸਾਹਿਬ ਦੀਆਂ ਮੂਲ ਰੂਪ ਦੇ ਵਿੱਚ ਅਰਥਾਂ ਨੂੰ ਸ਼ਰਵਣ ਕੀਤੇ ਹਨ। ਸਤਿਗੁਰੂ ਮਹਾਰਾਜ ਨੇ ਦੱਸਿਆ ਹੈ ਕਿ ਕਿਸੇ ਤਰ੍ਹਾਂ ਦੇ ਸਾਧਨ ਨਾਲ ਕੋਈ ਕਰਮ ਨਹੀਂ ਬਣਦਾ, ਵਾਹਿਗੁਰੂ ਦੀ ਆਗਿਆ ਵਿੱਚ ਚੱਲਣ ਨਾਲ ਹੀ ਕਿਰਪਾ ਹੁੰਦੀ ਹੈ, ਹੁਕਮ ਦੇ ਵਿੱਚ ਹੀ ਸਭ ਕੁਛ ਹੁੰਦਾ। ਜਿੰਨਾ ਕਿਸੇ 'ਚ ਬਲ ਹੈ ਉਹਨਾਂ ਕੋ ਗਾ ਸਕਦਾ। ਜੇ ਸੱਚੇ ਨਾਂ ਨੂੰ ਪਿਆਰ ਨਾਲ ਲਈਏ ਤਾਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਵਾਹਿਗੁਰੂ ਕਿਸੇ ਦਾ ਥਾਪਿਆ ਜਾਂ ਪਿੱਛੇ ਕਿਸੇ ਨੇ ਥਾਪਿਆ ਹੋਵੇ ਐਸਾ ਨਹੀਂ ਹੈ, ਉਹ ਤਾਂ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਪਰਮਾਤਮਾ। ਤੀਰਥਾਂ 'ਤੇ ਇਸ਼ਨਾਨ ਕਰਨਾ ਤਾਂ ਹੈ ਜੇ ਭਾਣਾ ਮੰਨੀਏ, ਅਸਲ ਚੀਜ਼ ਤਾਂ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਕਹਿੰਦੇ ਸਾਨੂੰ ਤਾਂ ਸਾਡੇ ਅਕਾਲ ਪੁਰਖ ਸਤਿਗੁਰੂ ਨੇ ਇੱਕੋ ਬਚਨ ਸਮਝਾ ਦਿੱਤਾ ਹੈ ਕਿ ਸਾਰਿਆਂ ਜੀਵਾਂ ਦਾ ਇੱਕੋ ਹੀ ਦਾਤਾ ਹੈ, ਬਸ ਉਹ ਨਾ ਭੁੱਲ ਜੇ, ਇਹ ਹਮੇਸ਼ਾ ਯਾਦ ਰੱਖਣਾ। ਉਮਰ ਚਾਹੇ ਜਿੰਨੀ ਮਰਜ਼ੀ ਲੰਬੀ ਹੋ ਜਾਵੇ, ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕਿਸੇ ਲੇਖੇ ਵਿੱਚ ਨਹੀਂ ਹੈ ਉਮਰ। ਵਾਹਿਗੁਰੂ ਜਦੋਂ ਉਪਦੇਸ਼ ਦੀ ਵਰਖਾ ਕਰਦੇ ਨੇ, ਨਿਰਗੁਣਿਆਰਿਆਂ ਨੂੰ ਗੁਣ ਦਿੰਦੇ ਨੇ ਅਤੇ ਗੁਣ ਵਾਲਿਆਂ ਨੂੰ ਹੋਰ ਗੁਣ ਦਿੰਦੇ ਨੇ। ਪਰ ਮਹਾਰਾਜ ਕਹਿੰਦੇ ਇਹੋ ਜਿਹਾ ਕੋਈ ਨਹੀਂ ਹੈ ਜਿਹੜਾ ਵਾਹਿਗੁਰੂ ਨੂੰ ਗੁਣ ਦੇਵੇ ਜਾਂ ਉਪਕਾਰ ਕਰ ਸਕੇ ਪਰਮਾਤਮਾ ਦੇ। ਸੋ ਹੁਣ ਸਿੱਧ ਕਹਿਣ ਲੱਗੇ ਮਹਾਰਾਜ, ਸਾਡੀ ਹੁਣ ਤਸੱਲੀ ਹੋ ਗਈ ਹੈ ਭਾਈ, ਨਾਮ ਤੋਂ ਬਿਨਾਂ ਕੋਈ ਗੱਲ ਨਹੀਂ ਹੋ ਸਕਦੀ। ਅਸੀਂ ਭਰਮ ਭੁਲੇਖੇ ਵਿੱਚ ਸੀ ਕਿ ਅਸੀਂ ਯੋਗਾ ਅਭਿਆਸ ਕਰ ਲਿਆ, ਅਸੀਂ ਸਵਾਸ ਉੱਪਰ ਚੜ੍ਹਾ ਲਏ, ਅਸੀਂ ਕੋਸ਼ਿਸ਼ ਕਰਕੇ ਦਸਮ ਦੁਆਰ ਤੱਕ ਵੀ ਗਏ, ਪਰ ਸਾਡੀ ਉਹ ਗੱਲ ਨਾ ਬਣੀ। ਸਾਨੂੰ ਤਾਂ ਸਿਰਫ ਜਦੋਂ ਤੱਕ ਸਵਾਸ ਉੱਪਰ ਰਹਿੰਦੇ ਨੇ ਉਦੋਂ ਤੱਕ ਆਨੰਦ ਆਉਂਦਾ, ਜਦੋਂ ਸਵਾਸ ਥੱਲੇ ਆ ਜਾਂਦੇ ਨੇ ਫਿਰ ਅਸੀਂ ਆਮ ਜੇ ਬੰਦਿਆਂ ਵਰਗੇ ਬਣ ਜਾਂਦੇ ਹਾਂ। ਕਾਮ ਕ੍ਰੋਧ ਸਾਨੂੰ ਤੰਗ ਬੜਾ ਕਰਦੇ ਨੇ। ਇਹ ਜ਼ਰੂਰ ਹੈ ਕਿ ਰਿੱਧੀਆਂ ਸਿੱਧੀਆਂ ਸਾਨੂੰ ਬਹੁਤ ਮਿਲੀਆਂ, ਸ਼ਕਤੀਆਂ ਮਿਲੀਆਂ, ਪਰ ਇਹਨਾਂ ਨਾਲ ਤਾਂ ਕੋਈ ਸ਼ਾਂਤੀ ਨਹੀਂ ਹੈ, ਇਹ ਤਾਂ ਮਾਇਆ ਹੀ ਹੈ, ਇਹ ਕੋਈ ਖਾਸ ਗੱਲ ਚੀਜ਼ ਨਹੀਂ ਹੋਈ। ਪਰ ਜਿਸ ਸ਼ਾਂਤੀ ਨੂੰ ਲੱਭਣ ਲਈ ਅਸੀਂ ਜੰਗਲਾਂ 'ਚ ਬੈਠੇ ਸਮਾਧੀਆਂ ਲਾ ਕੇ ਲੰਬੀਆਂ ਲੰਬੀਆਂ ਉਮਰਾਂ ਕਰਕੇ, ਉਹ ਨਾ ਮਿਲੀ ਸਾਨੂੰ ਚੀਜ਼। ਮਹਾਰਾਜ ਸੱਚੇ ਪਾਤਸ਼ਾਹ ਹੁਣ ਨਾਮ ਜਪਣ ਦਾ ਫਿਰ ਢੰਗ ਤਰੀਕਾ ਕਿਵੇਂ, ਕੋਈ ਸੌਖਾ ਤਰੀਕਾ ਹੋਵੇ ਕਿ ਨਾਮ ਅਸੀਂ ਜਪ ਸਕੀਏ ਅਤੇ ਫਿਰ ਸਾਡੇ ਅੰਦਰ ਵੀ ਕੋਈ ਤੇਜ ਪ੍ਰਤਾਪ ਪੈਦਾ ਹੋਵੇ ਨਾਮ ਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਬਈ ਸਿੱਧੋ, ਜਿਹੜਾ ਨਾਮ ਹੈ ਨਾ ਅਸਲ ਵਿੱਚ, ਇਹ ਲੋਕ ਜਪਦੇ ਤਾਂ ਬੜੇ ਨੇ ਪਰ ਮੂੰਹ ਨਾਲ ਹੀ ਜਪਦੇ ਨੇ। ਰੱਬ ਨੇ ਜਿੱਥੇ ਅੱਖਾਂ ਲਾਈਆਂ ਉੱਥੇ ਮੂੰਹ ਲਾਇਆ, ਕੰਨ ਲਾਏ, ਅੰਦਰ ਬੁੱਧੀ ਹੈ, ਮਨ ਹੈ। ਜਦੋਂ ਆਪਾਂ ਪਰਮਾਤਮਾ ਦਾ ਨਾਮ ਲੈਂਦੇ ਹਾਂ, ਚਾਹੇ ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਗੁਰਸਿੱਖ ਵਾਹਿਗੁਰੂ ਕਹਿੰਦੇ ਹੈ, ਪਰ ਉਹ ਇਕੱਲੇ ਮੂੰਹ ਦੀ ਵਰਤੋਂ ਕਰੀ ਜਾਂਦੇ ਨੇ, ਜ਼ੁਬਾਨ ਨੂੰ ਹੀ ਵਰਤੀ ਜਾਂਦੇ ਨੇ। ਜੇ ਕੰਨਾਂ ਨੂੰ ਨਾਲ ਵਰਤਿਆ ਜਾਵੇ, ਕੰਨਾਂ ਵਿੱਚ ਉਹਨੂੰ ਸੁਣਿਆ ਜਾਵੇ, ਮਨ ਦੇ ਅੰਦਰ ਭਾਵਨਾ ਹੋਵੇ, ਗਾਵੀਆ ਸੁਣੀਆ ਮਨ ਰੱਖੀਆ ਭਾਵ ਤੁਹਾਨੂੰ ਦੱਸ ਚੁੱਕੇ ਹਾਂ, ਉਹਦੇ ਨਾਮ ਦਾ ਪ੍ਰਤਾਪ ਕਿੰਨਾ ਕੁ ਹੈ। ਹੁਣ ਤੁਹਾਨੂੰ ਸਰਵਣ ਦਾ ਮਤਲਬ ਦੱਸਦੇ ਕਿ ਸਰਵਣ ਕਰਨ ਦੇ ਨਾਲ ਹੀ ਕਿੰਨੀ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸੁਣਿਆ, ਇੱਕ ਪਾਠ ਹੁੰਦਾ ਸੁਣੀਐ, ਸੁਣੀਐ ਆਮ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਸੰਥਿਆ ਦਾ, ਸਿਹਾਰੀ ਬਿਹਾਰੀ ਦਾ ਗਿਆਨ ਨਹੀਂ, ਉਹ ਸੁਣੀਐ ਕਰਦੇ ਪਾਠ ਨੂੰ। ਬਾਣੀ ਵਿੱਚ ਇਹੋ ਜਿਹੇ ਪਾਠ ਆਉਂਦੇ ਕਿ ਸਿਹਾਰੀ ਬਿਹਾਰੀ ਦਾ ਧਿਆਨ ਰੱਖਣਾ ਪੈਂਦਾ, ਜਿਵੇਂ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਪਰਾਇਆ ਉੱਥੇ ਸਿਹਾਰੀ ਲੱਗੀ ਹੋਈ ਹੈ ਪਰ ਬੋਲਣ ਵਾਲੇ ਬੋਲਦੇ ਨੇ ਫਰੀਦਾ ਬਾਰ ਪਰਾਈਆ ਬੈਸਣਾ ਸਾਈ ਮੁਝੇ ਨਾ ਦੇ। ਸੋ ਇਸ ਤਰ੍ਹਾਂ ਸਿਹਾਰੀ ਦੀ ਆਵਾਜ਼ ਜਿਹੜੀ ਆ, ਆਪਾਂ ਦੁਨੀਆਂ ਅੰਦਰ ਰਹਿੰਦੇ ਬੋਲਦੇ ਹਾਂ, ਕਿਵੇਂ ਬੋਲਦੇ ਹਾਂ, ਇਸ ਅੱਖਰ ਨੂੰ ਸੁਣਿਆ, ਮੈਂ ਸੁਣਿਆ ਤੁਸੀਂ ਉੱਥੇ ਗਏ ਸੀ, ਇਹ ਆਪਾਂ ਠੀਕ ਬੋਲਿਆ, ਮੈਂ ਤਾਂ ਇਉਂ ਸੁਣਿਆ, ਇਹ ਉਹੀ ਅੱਖਰ ਹੈ ਸੁਣਿਆ। ਸੁਣਿਆ ਸਿੱਧ ਪੀਰ ਸੁਰਨਾਥ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਧੂ ਤੁਹਾਡੇ ਪਾਸੋਂ, ਪੀਰਾਂ ਪਾਸੋਂ, ਦੇਵਤਿਆਂ ਤੇ ਨਾਥਾਂ ਪਾਸੋਂ ਵੀ ਨਾਮ ਦੀ ਮਹਿਮਾ ਸਭ ਤੋਂ ਵੱਡੀ ਸੁਣੀ ਜਾਂਦੀ ਹੈ। ਸਿੱਧ ਵੀ, ਪੀਰ ਵੀ, ਸੁਰ ਵੀ, ਨਾਥ ਵੀ ਇਹੀ ਕਹਿੰਦੇ ਕਿ ਨਾਮ ਵੱਡਾ ਹੈ। ਫਿਰ ਤੁਸੀਂ ਇਹ ਵੀ ਨਿਗਾਹ ਮਾਰ ਕੇ ਦੇਖ ਲਓ ਕਿ ਨਾਮ ਨੂੰ ਸੁਣ ਸੁਣ ਕੇ, ਸੁਣ ਸੁਣ ਕੇ ਪੀਰ ਬਣੇ ਨੇ, ਸੁਰ ਦੇਵਤੇ ਬਣੇ ਨੇ, ਨਾਥ ਬਣੇ ਨੇ। ਨਾਮ ਨੂੰ ਸੁਣ ਕੇ ਇੱਛਾ ਸੀ ਕਿ ਮੈਨੂੰ ਆਹ ਮਿਲੇ, ਮੈਂ ਦੇਵਤਾ ਬਣ ਜਾਵਾਂ, ਉਹ ਦੇਵਤਾ ਬਣ ਗਿਆ, ਮੈਂ ਨਾਥ ਬਣ ਜਾਵਾਂ, ਮੈਂ ਪੀਰ ਬਣ ਜਾਵਾਂ, ਮੈਂ ਸਿੱਧ ਬਣ ਜਾਵਾਂ। ਤੇ ਜੇ ਕੋਈ ਸ਼ਰਧਾ ਦੇ ਨਾਲ ਨਾਮ ਨੂੰ ਸ਼ਰਵਣ ਕਰੇ, ਉਹ ਜੋ ਇੱਛਾ ਕਰੇ ਨਾਮ ਉਹਨੂੰ ਉਹੀ ਬਣਾ ਦਿੰਦਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਨਾਮ ਦੇ ਸ਼ਰਵਣ ਕਰਕੇ ਹੀ ਬਣ ਸਕਦੀਆਂ ਨੇ। ਬਿਲਕੁਲ ਸੂਖਮ ਜਿਹੀ ਅਰਥ ਕਰਦੇ ਹਾਂ ਆਪਾਂ, ਬਹੁਤੀ ਡੂੰਘਾਈ 'ਚ ਨਹੀਂ ਜਾਣਾ, ਇੰਨਾ ਹੀ ਯਾਦ ਰੱਖੋ। ਬਿਲਕੁਲ ਬਾਣੀ ਪੜ੍ਹਨ ਲੱਗਿਆਂ ਸੁਣਿਆ ਸਿੱਧ ਪੀਰ ਸੁਰਨਾਥ। ਸੋ ਚੌਥੇ ਪਾਤਸ਼ਾਹ ਵਾਲੇ ਸੰਗਤ ਨੇ ਪੁੱਛਿਆ, ਮਹਾਰਾਜ ਜੀ ਨੇ ਚਾਰ ਪੌੜੀਆਂ ਗੁਰੂ ਨਾਨਕ ਦੇਵ ਜੀ ਨੇ ਲਿਖੀਆਂ ਸੁਣਿਆ ਦੀਆਂ, ਇਹ ਕੀ ਸੁਣਿਆ, ਵੀ ਕਿਹਨੂੰ ਸੁਣਿਆ, ਵੀ ਸਿੱਧ ਪੀਰ ਸੁਰਨਾਥਾਂ ਨੂੰ ਸੁਣਨਾ ਜਾਂ ਹੋਰ ਕੁਛ। ਮਹਾਰਾਜ ਹੱਸ ਕੇ ਕਹਿਣ ਲੱਗੇ, ਨਹੀਂ ਭਾਈ, ਉਹ ਨਾਮ ਬਾਰੇ ਹੀ ਕਿਹਾ। ਪੌੜੀ ਸਾਰੰਗ ਰਾਗ ਦੀ ਵਾਰ ਵਿੱਚ 1240 ਅੰਗ ਤੇ ਇਹ ਸਤਿਗੁਰੂ ਜੀ ਨੇ ਚਾਰ ਪੌੜੀਆਂ, ਇੱਕ ਤੇ ਮੰਨੇ ਦੀਆਂ ਵੀ ਉਚਾਰਨ ਕੀਤੀਆਂ ਉੱਥੇ ਪੌੜੀਆਂ, ਚੌਥੇ ਪਾਤਸ਼ਾਹ ਨੇ। ਸਤਿਗੁਰੂ ਨੇ ਇਹਨੂੰ ਬਿਲਕੁਲ ਸਪਸ਼ਟ ਕਰਦਿਆਂ ਹੋਇਆਂ ਕਿਹਾ, ਨਾ ਇਹ ਸੁਣਿਆ ਸੁੱਚ ਸੰਜਮੋ ਜਮ ਨੇੜ ਨਯਾਵੈ, ਨਾ ਇਹ ਸੁਣਿਆ ਘੱਟ ਚਾਨਣਾ ਆ ਨੇਰ ਗਵਾਵੈ, ਨਾ ਇਹ ਸੁਣਿਆ ਆਪ ਬੁੱਝੀਐ ਲਾਹ ਨਾਉ ਪਾਵੈ, ਨਾ ਇਹ ਸੁਣਿਆ ਪਾਪ ਕੱਟੀਆ ਹੈ ਨਿਰਮਲ ਸੱਚ ਪਾਵੈ, ਨਾਨਕ ਨਾ ਇਹ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ। ਮਹਾਰਾਜ ਨੇ ਉੱਥੇ ਨਾਮ ਨੂੰ ਸੁਣਨ ਵਾਸਤੇ ਹੀ ਸੰਗਤ ਨੇ ਭਾਈ ਸੁਣਿਆ, ਮਤਲਬ ਕਿ ਨਾਮ ਨੂੰ ਕੰਨਾਂ ਵਿੱਚ ਸੁਣਨੇ ਕਰਕੇ ਵੱਡੇ ਵੱਡੇ ਸਿੱਧ ਪੀਰ ਸੁਰਨਾਥ, ਸਧਾਰਨ ਮਨੁੱਖ ਜਿਹੜਾ ਸੀ ਉਹ ਇਹ ਉੱਚੀ ਪਦਵੀ ਤੇ ਚਲਿਆ ਗਿਆ ਨਾਮ। ਕਿਉਂਕਿ ਜੇ ਆਮ ਆਪਾਂ ਬਹਿ ਕੇ ਵਿਚਾਰੀਏ ਕਿ ਨਾਮ ਨਾਲ ਸਾਰੀ ਸ੍ਰਿਸ਼ਟੀ ਬਣੀ ਹੈ, ਨਾਮ ਨਾਲ ਹੀ ਮਨੁੱਖ ਬਣੇ ਨੇ, 84 ਲੱਖ ਜੂਨ ਬਣੀ ਹੈ, ਫਿਰ ਨਾਮ ਵਿੱਚ ਇੰਨੀ ਤਾਕਤ ਹੈ ਮਨੁੱਖ ਜੋ ਚਾਹੇ ਬਣ ਸਕਦਾ ਇਹਦੇ ਨਾਲ। ਸੁਣਿਆ ਧਰਤ ਧਵਲ ਆਕਾਸ, ਜਿੱਥੇ ਕੋਈ ਖਾਸ ਵਿਸ਼ੇਸ਼ ਪਾਠ ਹੁੰਦੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਐੜੇ ਨੂੰ ਕੰਨਾ ਬਹੁਤ ਲਗਭਗ 99% ਪੜ੍ਹਨ ਵਾਲਾ ਪਾਠੀ ਆੜੇ ਦੇ ਕੰਨੇ ਨੂੰ ਛੱਡ ਕੇ ਜਾਂਦਾ। ਸੁਣਿਆ ਧਰਤ ਤਬਲ ਆਕਾਸ ਕਹਿੰਦਾ, ਆਕਾਸ ਆੜੇ ਕੰਨਾ। ਹੁਣ ਨਾਮ ਦੇ ਸੁਣਨ ਕਰਕੇ ਕਹਿੰਦੇ ਧਰਤੀ ਧਵਲ ਧੌਲਾ ਬਲਦ ਵੀ ਜਿਹੜਾ ਨਾਮ ਕਰਕੇ, ਅਸਲ ਵਿੱਚ ਬਲਦ ਕੋਈ ਨਹੀਂ, ਨਾਮ ਹੀ ਆਸਰਾ ਹੈ, ਧੌਲ ਧਰਮ ਦਇਆ ਕਾ ਪੂਤ। ਧਵਲ ਦਾ ਅਸਲ ਅਰਥ ਪਤਾਲ ਵੀ ਹੈ ਤੇ ਆਕਾਸ਼। ਇਹਨਾਂ ਤਿੰਨਾਂ ਲੋਕਾਂ ਦੀ ਅੰਤਰਯਾਮਤਾ ਪ੍ਰਾਪਤ ਹੋ ਜਾਂਦੀ ਹੈ ਨਾਮ ਨੂੰ ਸੁਣਨੇ ਕਰਕੇ। ਇਹ ਤਿੰਨਾਂ ਲੋਕਾਂ ਨੂੰ ਮਿਥਿਅਤ ਰੂਪ ਨਿਸ਼ਚੇ ਕਰਦਾ ਨਾਮ ਨੂੰ ਸੁਣਨੇ ਕਰਕੇ। ਤਿੰਨਾਂ ਲੋਕਾਂ ਨੂੰ ਬ੍ਰਹਮ ਰੂਪ ਵੀ ਨਿਸ਼ਚੇ ਕਰ ਲਈਦਾ। ਹੁਣ ਮਹਾਰਾਜ ਕਹਿੰਦੇ ਸੁਣਿਆ ਧਰਤੀ ਕਾਹਦੇ ਆਸਰੇ ਖੜੀ ਹੈ, ਨਾਮ ਨੂੰ ਸੁਣ ਕਰਕੇ ਧਰਤੀ ਅਡੋਲ ਖੜੀ। ਪਤਾਲ ਵੀ, ਪਤਾਲ ਵਾਸੀ ਵੀ, ਧਰਤੀ ਦੇ ਵਾਸੀ ਵੀ, ਤੇ ਆਕਾਸ਼ ਵੀ, ਆਕਾਸ਼ ਦੇ ਤਾਰੇ ਵੀ, ਇਹ ਸਾਰੇ ਨਾਮ ਦੇ ਆਸਰੇ ਖੜੇ ਨੇ। ਸੋ ਇਸ ਕਰਕੇ ਨਾਮ ਦੇ ਆਸਰੇ, ਨਾਮ ਨੂੰ ਸੁਣਨੇ ਕਰਕੇ ਧਰਤੀ ਅਤੇ ਆਕਾਸ਼ ਇਹ ਜਿਹੜੇ ਹਨ, ਇਹਦੇ ਵਿੱਚ ਜੀਵ ਨੂੰ ਉੱਜਲ ਜਸ ਧਵਲ ਦਾ ਅਰਥ ਉੱਜਲ ਵੀ ਹੈ, ਉੱਜਲ ਜਸ ਪ੍ਰਾਪਤ ਹੋ ਜਾਂਦਾ। ਮੁੱਕਦੀ ਗੱਲ ਇਹ ਹੈ ਕਿ ਸੌਖਾ ਅਰਥ ਵਿਚਾਰ ਕਰ ਲਈਏ ਕਿ ਸੁਣਨੇ ਕਰਕੇ ਧਰਤੀ ਦਾ ਅਰਥ ਅੰਤਰੀਪ ਵੀ ਆ ਜਾਂਦਾ। ਧਰਤੀ ਦਾ ਅਰਥ ਕਈ ਨੇ, ਮਾਤਾ ਧਰਤ ਮਹੱਤ, ਬੁੱਧੀ ਰੂਪ ਧਰਤੀ, ਸਾਡੇ ਸਰੀਰ ਵੀ ਧਰਤੀ ਹੈ। ਸਰੀਰ ਖੇਤ ਜੋ ਬੀਜੀਆ ਅੰਤ ਖਲੋਆ ਆਏ, ਬੁੱਧੀ ਰੂਪ ਧਰਤੀ ਵਿੱਚ ਵੀ ਬੀਜ ਬੀਜਿਆ ਜਾਂਦਾ। ਇਸ ਕਰਕੇ ਨਾਮ ਦੇ ਸੁਣਨੇ ਕਰਕੇ ਜਿਹੜੀ ਬੁੱਧੀ ਹੈ, ਆਕਾਸ਼ ਤੱਤ ਖਾਲੀ ਹੈ, ਉਪਰੋਂ ਆਕਾਸ਼ ਹਿਰਦਾ ਆਕਾਸ਼, ਇਹ ਦੋਨੋਂ ਉੱਜਲ ਹੋ ਜਾਂਦੇ ਨੇ। ਇਹ ਅੰਤਰੀਵ ਇਹਦੇ ਚ ਭਾਵ ਤਾਂ ਬਹੁਤ ਨੇ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਨੂੰ ਸੁਣਨ ਵਾਲਾ ਵਿਦਿਆਰਥੀ ਕਿੰਨਾ ਤਕੜਾ ਗਿਆ। ਸੋ ਇਸ ਤਰ੍ਹਾਂ ਵਿਚਾਰ ਕਰ ਲੈਣੀ ਜੇ ਸੌਖੀ ਬਾਣੀ ਪੜ੍ਹਦਿਆਂ ਕਿ ਸੁਣਿਆ ਧਰਤ ਧਵਲ ਆਕਾਸ਼, ਨਾਮ ਦੇ ਸੁਣਨੇ ਕਰਕੇ ਧਰਤੀ ਦਾ ਗਿਆਨ ਹੋ ਜਾਂਦਾ ਮਨੁੱਖ ਨੂੰ, ਧਵਲ ਕੀ ਪਤਾਲ ਦਾ ਗਿਆਨ ਹੋ ਜਾਂਦਾ, ਆਕਾਸ਼ ਦਾ ਗਿਆਨ ਹੋ ਜਾਂਦਾ, ਨਾਮ ਦੇ ਆਸਰੇ ਸਾਰੀਆਂ ਚੀਜ਼ਾਂ ਖੜੀਆਂ ਨੇ, ਇੰਨਾ ਵਿਚਾਰ ਕਰ ਲੈਣਾ। ਹੁਣ ਇਹਨਾਂ ਦੇ ਸ਼ੁਭ ਗੁਣ ਨੇ ਕਿ ਧਰਤੀ ਦੇ ਵਿੱਚ ਧੀਰਜ ਬੜਾ ਹੈ ਤੇ ਖੇਮਾ ਬੜੀ ਕਰ ਦਿੰਦੀ ਹੈ। ਤੇ ਧੌਲਾ ਕੀ ਹੈ, ਧੌਲ ਧਰਮ, ਇਹ ਧਰਮ ਹੈ, ਧਰਮ ਤੇ ਨਿਮਰਤਾ। ਆਕਾਸ਼ ਵਿੱਚ ਕੀ ਚੀਜ਼ ਹੈ, ਆਕਾਸ਼ ਵਿੱਚ ਜਿੰਨਾ ਮਰਜ਼ੀ ਕੋਈ ਗੋਲਾ ਮਾਰੇ, ਤੀਰ ਮਾਰੇ, ਉਹਨੂੰ ਲੱਗਦਾ ਨਹੀਂ, ਉਹਨੂੰ ਕਹਿੰਦੇ ਅਸੰਗਤਾ। ਇਹ ਸ਼ੁਭ ਗੁਣ ਨੇ ਇਹਨਾਂ ਤਿੰਨਾਂ ਦੇ, ਨਾਮ ਦੇ ਸੁਣਨੇ ਕਰਕੇ ਧਰਤੀ ਨਾਲੋਂ ਵੀ ਵੱਧ ਮਨੁੱਖ ਚ ਧੀਰਜ ਤੇ ਖਿਮਾ ਆ ਜਾਂਦੀ ਹੈ। ਨਾਮ ਨੂੰ ਸੁਣਨੇ ਕਰਕੇ ਧਵਲ, ਜਿਹੜਾ ਧੌਲ ਧਰਮ ਹੈ, ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਨੂੰ ਸੁਣਨੇ ਕਰਕੇ ਆਕਾਸ਼ ਵਾਂਗੂੰ ਅਸੰਗਤਾ ਮਿਲ ਜਾਂਦੀ, ਕੋਈ ਕੁਛ ਵੀ ਕਹੀ ਜਾਵੇ, ਕੋਈ ਨਿੰਦਾ ਕਰੀ ਜਾਵੇ, ਕੋਈ ਪੁੱਠਾ ਬੋਲੀ ਜਾਵੇ, ਕੋਈ ਉਸਤਤ ਕਰੀ ਜਾਵੇ, ਉਹ ਰੱਬ ਦੇ ਪਿਆਰੇ ਤੇ ਅਸਰ ਹੀ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਉਹ ਕਹਿੰਦੇ ਕੋਈ ਨਹੀਂ, ਇਹ ਦੁਨੀਆਂ ਦੀ ਆਦਤ ਹੀ ਹੁੰਦੀ ਹੈ, ਆਪਾਂ ਕੀ ਲੈਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਦੇ ਸੁਣਨੇ ਕਰਕੇ ਕੀ ਨਹੀਂ ਹੁੰਦਾ। ਸੁਣਿਆ ਦੀਪ ਲੋਹ ਪਾਤਾਲ, ਸੋ ਇੱਥੇ ਲੋਹ ਐੜਾ ਲੱਗਿਆ ਹੋਇਆ, ਲੱਲੇ ਨੂੰ ਹੋੜਾ, ਲੋਹ ਪੱਪੇ ਨੂੰ ਕੰਨਾ, ਇਹ ਨਹੀਂ ਛੱਡਣਾ, ਪਾਤਾਲ। ਸਤਿਗੁਰੂ ਕਹਿੰਦੇ ਹੁਣ ਨਾਮ ਦੇ ਸੁਣਨ ਨਾਲ ਸੱਤ ਦੀਪ, 14 ਲੋਕ ਨੇ ਤੇ 7 ਪਤਾਲ, ਇਹਨਾਂ ਸਾਰਿਆਂ ਦੀ ਅੰਤਰਜਾਮਤਾ ਵੀ ਹੋ ਜਾਂਦੀ ਹੈ। ਨਾਮ ਦੇ ਸੁਣਨੇ ਕਰਕੇ ਹੀ ਇਹ ਜਿਹੜੇ ਦੀਪ ਨੇ ਖੜੇ ਨੇ, 14 ਲੋਕ ਖੜੇ ਨੇ, ਪਾਤਾਲ ਇਹ ਵੀ ਖੜਾ ਹੈ, ਪਾਤਾਲ ਦੇ ਜੀਵ ਵੀ ਜਿਉਂਦੇ ਨੇ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਨੇ ਨਾਮ ਕਰਕੇ ਹੀ ਆਉਂਦੀਆਂ ਨੇ। ਹੁਣ ਇਹਦੀ ਡੂੰਘਾਈ ਦੇ ਵਿੱਚ ਜੇ ਵਿਚਾਰ ਕਰੀਏ, ਇੱਕ ਹੁਣ ਅੰਤਰੀਵ ਭਾਵ ਹੁੰਦੇ ਨੇ, ਡੂੰਘੇ ਅਰਥ, ਜਿਹਦੇ ਵਿੱਚ ਆਪਾਂ ਕਹਿੰਦੇ ਕਿ ਜਿਹੜੇ ਸੁਣਿਆ ਦੀਪ ਲੋਹ ਪਾਤਾਲ। ਹੁਣ ਦਸਮ ਦੁਆਰ ਰੂਪੀ ਤਾਲ ਦੇ ਵਿੱਚ ਦੀਵੇ ਦੀ ਲੋਹ ਵਾਂਗੂ ਜਿਸ ਪਰਮਾਤਮਾ ਦੀ ਜੋਤ ਜਗਮਗ ਜਗਮਗ ਕਰਦੀ ਹੈ ਨਾ, ਉਹਨੂੰ ਇਨਸਾਨ ਪ੍ਰਾਪਤ ਕਰ ਲੈਂਦਾ ਨਾਮ ਦੇ ਸੁਣਨੇ ਕਰਕੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਪਰਮਾਤਮਾ ਦੀਪ ਨੂੰ ਵੀ ਪ੍ਰਕਾਸ਼ ਕਰਦਾ, ਲੋਹ ਨੂੰ ਵੀ ਪ੍ਰਕਾਸ਼ ਕਰਦਾ, ਪਾਤਾਲਾਂ ਨੂੰ ਵੀ ਆਸਰਾ ਦਿੰਦਾ, ਨਾਮ ਦੇ ਸੁਣਨੇ ਕਰਕੇ ਉਹ ਪਰਮਾਤਮਾ ਦਾ ਗਿਆਨ ਹੋ ਜਾਂਦਾ। ਸੁਣਿਆ ਪੋਹੇ ਨਾ ਸਕੈ ਕਾਲ। ਹੁਣ ਜਿਹੜੇ ਇਨਸਾਨ ਨਾਮ ਨੂੰ ਸੁਣਦੇ ਨੇ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦੇ ਕੰਨਾਂ ਨਾਲ ਸੁਣੀ ਜਾਓ, ਵਾਹਿਗੁਰੂ ਕਹਿ ਕੇ ਕੰਨ ਨਾਲ ਸੁਣੋ, ਮੂਲ ਮੰਤਰ ਕੰਨ ਨਾਲ ਸੁਣੋ, ਗੁਰਬਾਣੀ ਸੁਣੋ ਕੰਨ ਦੇ ਨਾਲ, ਅਤੇ ਅੰਦਰ ਉਹਦੀ ਅਰਥ ਦੀ ਵਿਚਾਰ ਕਰਨੀ। ਤਾਂਹੀਓ ਸਤਿਗੁਰੂ ਨੇ ਕੀਰਤਨ ਦਿੱਤਾ ਕਲਯੁੱਗ ਦੇ ਵਿੱਚ, ਕੀਰਤਨ ਸੁਣ ਕੇ ਨਾਲ ਅਰਥ ਦੀ ਵਿਚਾਰ ਸੌਖੀ ਹੋ ਜਾਂਦੀ ਹੈ, ਨਾਲੇ ਗਾਉਣ ਨਾਲ ਬੜਾ ਹੀ ਮਨ ਦਾ ਸੰਬੰਧ ਸੰਗੀਤ ਨਾਲ ਹੈ, ਇਸ ਕਰਕੇ ਸਤਿਗੁਰੂ ਨੇ ਸੰਗੀਤ ਜਿਹੜਾ ਕੀਰਤਨ ਰੂਪ ਦੇ ਵਿੱਚ ਬਖਸ਼ਿਸ਼ ਕੀਤਾ, ਪਰਮਾਤਮਾ ਦੀ ਬਾਣੀ ਸ਼ਰਵਣ ਕਰੇ। ਕਹਿੰਦੇ ਨਾਮ ਦੇ ਸੁਣਨ ਕਰਕੇ ਪਕੜਨਾ ਤਾਂ ਕਿਤੇ ਰਿਹਾ, ਜਮਕਾਲ ਇਹਨੂੰ ਪੋਹਧਾਰਥਨ ਦਾ ਛੋਹ ਵੀ ਨਹੀਂ ਸਕਦਾ। ਪੋਹਿਧਾਰਥ ਛੋਹਣਾ, ਮੌਤ ਇਹਨੂੰ ਬੰਦੇ ਨੂੰ ਛੋਹ ਵੀ ਨਹੀਂ ਸਕਦੀ। ਇੱਕ ਕਾਲ ਤਾਂ ਇਹ ਹੁੰਦਾ ਮੌਤ, ਇੱਕ ਕਾਲ ਹੁੰਦਾ ਦੁਰਭਿੱਖ ਪੈਣਾ, ਕਾਲ ਪੈ ਜਾਣਾ, ਅੰਨ ਦਾ ਤੋਟ ਆ ਜਾਣੀ ਦੁਨੀਆਂ ਦੇ ਉੱਤੇ। ਪਰ ਜੇ ਪਰਮਾਤਮਾ ਦੀ ਕਿਰਪਾ ਹੋਵੇ, ਜਿੰਨਾ ਮਰਜ਼ੀ ਅੰਨ ਦੀ ਤੋਟ ਆ ਜਾਵੇ, ਮਹਾਰਾਜ ਕਹਿੰਦੇ ਦੁਨੀਆਂ ਮਰੇ ਅੰਨ ਦੇ ਹਾਵੇ, ਮੇਰਾ ਸਿੱਖ ਭੁੱਖਾ ਨਾ ਜਾਵੇ। ਸਤਿਗੁਰੂ ਆਪਣੇ ਸਿੱਖ ਦੀ ਸੰਭਾਲ ਕਰਦੇ ਨੇ। ਨਾਮ ਜਪਣ ਵਾਲਿਆਂ ਨੂੰ ਬਹੁਤ ਤਰੀਕੇ ਨੇ ਮਹਾਰਾਜ ਕੋਲੇ। ਜੇ ਕਿਤੇ ਜੰਗਲ ਚ ਬਹਿ ਜਾਓ, ਰੋਟੀ ਵੀ ਨਾ ਮਿਲੇ, ਭਗਤੀ ਹੋਵੇ ਬਹੁਤ ਜ਼ਿਆਦਾ, ਜਿਹੜਾ ਮੂੰਹ ਚ ਨਾਮ ਦਾ ਰਸ ਆਉਂਦਾ, ਇਹੀ ਕੰਮ ਕਰੀ ਜਾਂਦਾ ਸਾਰਾ ਹੀ। ਨਾ ਇਹ ਭੁੱਖ ਲੱਗਣ ਦਿੰਦਾ, ਨਾ ਇਹਦੇ ਨਾਲ ਨੀਂਦ ਆਉਂਦੀ ਆ, ਕਿਉਂਕਿ ਅਮਲ ਤਾਂ ਰੋਟੀ ਚ ਹੈ, ਅਮਲ ਦੁੱਧ ਵਿਚ ਹੈ। ਦੁੱਧ ਪੀਓ ਨੀਂਦ ਆ ਗਈ, ਰੋਟੀ ਖਾਓ ਨੀਂਦ ਆ ਗਈ। ਜਦ ਨਾਮ ਜਪੇ ਤੋਂ ਰਸ ਆਇਆ, ਰਸ ਨੇ ਨਾ ਤਾਂ ਆਪਾਂ ਨੂੰ ਭੁੱਖ ਲੱਗਣ ਦੇਣੀ, ਨਾ ਪਿਆਸ, ਨਾ ਨੀਂਦ, ਨਾ ਆਲਸ, ਨਾ ਮਨ ਦੇ ਫੁਰਨੇ ਖਰਾਬ ਹੋਣ, ਕਿਉਂਕਿ ਅੰਨ ਦੇ ਵਿੱਚ ਕਾਮ ਹੈ, ਵਿਕਾਰ ਅੰਨ ਵਿੱਚ ਨੇ ਸਾਰੇ। ਦੁੱਧ ਵਿੱਚ ਵਿਕਾਰ ਹੈ, ਰੋਟੀ ਵਿੱਚ ਵਿਕਾਰ ਹੈ। ਇਸ ਕਰਕੇ ਇਨਸਾਨ ਨੂੰ ਜਿੰਨੀਆਂ ਚੀਜ਼ਾਂ ਖਾਂਦਾ, ਉਹਨਾਂ 'ਚ ਵਿਕਾਰ ਹੋਣ ਕਰਕੇ ਮਾੜੇ ਸੰਕਲਪ ਆਉਂਦੇ ਨੇ। ਤਾਂਹੀਓ ਸੰਤ ਮਹਾਤਮਾ ਜਿਹੜੇ ਬਹੁਤ ਭਗਤੀ ਕਰਨ ਵਾਲੇ ਹੁੰਦੇ ਨੇ, ਉਹ ਫਲੋਹਾਰ ਜ਼ਿਆਦਾ, ਇੱਕ ਅੱਧਾ ਫੁਲਕਾ ਛਕ ਲਿਆ ਬਸ, ਇੱਕ ਅੱਧਾ ਟਾਈਮ ਫਲ ਖਾ ਲਏ, ਇਹਨੇ ਨਾਲ ਹੀ ਚੱਲਦਾ ਉਹਨਾਂ ਦਾ ਕੰਮ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਕਾਲ ਜਿਹੜਾ ਅਰਥ ਹੈ, ਇਹ ਕਈ ਜਗ੍ਹਾ ਆ ਜਾਣਾ ਹੈ। ਕਾਲ ਕਾਲਾ ਕੌਣ ਹੈ? ਅਗਿਆਨ। ਬੰਦੇ ਨੂੰ ਅਗਿਆਨ ਵੀ ਨਹੀਂ ਪੋਹ ਸਕਦਾ ਹੈ, ਜਦੋਂ ਨਾਮ ਨੂੰ ਸ਼ਰਵਣ ਕਰਦੇ ਹਾਂ ਇਸ ਤਰ੍ਹਾਂ ਨਾ ਮੌਤ ਆਵੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੇ ਸੁਣਨੇ ਕਰਕੇ ਨਾਨਕ ਭਗਤਾਂ ਸਦਾ ਵਿਗਾਸ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸਦਾ ਹੀ ਵਿਗਾਸ ਹੁੰਦਾ, ਖੇੜਾ ਆਨੰਦ ਬਣਿਆ ਰਹਿੰਦਾ, ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ। ਸੁਣਿਆ ਦੁੱਖ ਪਾਪ ਕਾ ਨਾਸ, ਵਾਹਿਗੁਰੂ ਦਾ ਨਾਮ ਸੁਣਨੇ ਕਰਕੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਜੀਵ ਦੇ ਉੱਤੇ ਕਿਰਪਾ ਹੁੰਦੀ ਹੈ। ਨਾਮ ਦੀ ਮਹਿਮਾ ਸਤਿਗੁਰੂ ਦੱਸਦੇ ਨੇ। ਤਾਂ ਜਪਣ ਦਾ ਹੀ ਇੱਕ ਦੱਸਿਆ ਢੰਗ ਕਿ ਨਾਮ ਦੇ ਸੁਣਨੇ ਕਰਕੇ ਇੰਨੀਆਂ ਪਦਵੀਆਂ ਮਿਲੀਆਂ, ਇੰਨੀਆਂ ਚੀਜ਼ਾਂ ਨਾਮ ਨਾਲ ਹੀ ਖੜੀਆਂ, ਤਾਂ ਫਿਰ ਆਪਾਂ ਨੂੰ ਵੀ ਨਾਮ ਦਾ ਹੀ ਆਸਰਾ ਲੈਣਾ ਚਾਹੀਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਹੁਣ ਤੁਸੀਂ ਨਾਮ ਦੇ ਨਾਲ ਦੇਖੋ ਤਾਂ ਕਿੰਨੀਆਂ ਕਿੰਨੀਆਂ ਹਸਤੀਆਂ ਬਣੀਆਂ ਨੇ। ਸੁਣਿਆ ਈਸ਼ਰ ਬਰਮਾ ਇੰਦ। ਹੁਣ ਕਹਿੰਦੇ ਨੇ ਜਿਹੜਾ ਨਾਮ ਦੇ ਸੁਣਨੇ ਕਰਕੇ ਈਸ਼ਰ ਸ਼ਿਵ, ਸ਼ਿਵਜੀ ਜੋ ਹੈ, ਬਰਮਾ ਹੁੰਦਾ ਬ੍ਰਹਮਾ ਤੇ ਇੰਦ ਇੰਦਰ ਦੇਵਤਾ, ਇਹ ਵੀ ਜਿਹੜੇ ਆਪਣੀ ਉੱਚ ਪਦਵੀਆਂ ਨੂੰ ਨਾਮ ਕਰਕੇ ਹੀ ਪਹੁੰਚੇ ਨੇ, ਕਿਉਂਕਿ ਸ਼ਿਵਜੀ ਨੇ ਬਹੁਤ ਤਪੱਸਿਆ ਕੀਤੀ ਤਾਂ ਉਹਨੂੰ ਇਹ ਸ਼ਕਤੀ ਦਿੱਤੀ ਪਰਮਾਤਮਾ ਨੇ। ਬ੍ਰਹਮਾ ਨੂੰ ਸ੍ਰਿਸ਼ਟੀ ਦੇ ਰਚਣ ਦੀ ਸ਼ਕਤੀ ਦਿੱਤੀ, ਇੰਦ ਇੰਦਰ ਦੇਵਤਾ ਨੂੰ ਨਾਮ ਕਰਕੇ ਸ਼ਕਤੀ ਮਿਲੀ ਹੈ, ਕਿਉਂਕਿ ਨਾਮ ਸੁਣਨ ਕਰਕੇ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ। ਇਹਨਾਂ ਦੇਵਤਿਆਂ ਕੋਲੋਂ ਵੀ ਨਾਮ ਦੀ ਮਹਿਮਾ ਸੁਣੀ ਦੀ ਹੈ। ਜੇ ਕੋਈ ਬੰਦਾ ਨਾਮ ਨੂੰ ਸ਼ਰਵਣ ਕਰਨ ਬੈਠ ਜਾਵੇ, ਨਾਮ ਜਪਣ ਵਾਲਿਆਂ ਨੂੰ ਈਸ਼ਰ ਵੀ ਨਮਸਕਾਰ ਕਰਦਾ, ਬ੍ਰਹਮਾ ਵੀ ਨਮਸਕਾਰ ਕਰਦਾ, ਇੰਦਰ ਵੀ ਨਮਸਕਾਰ ਕਰਦਾ। ਨਾਮ ਨੂੰ ਸੁਣਨੇ ਕਰਕੇ ਬੰਦਾ ਜੇ ਕਹੇ ਮੈਂ ਈਸ਼ਰ ਬਣਨਾ, ਬਣ ਸਕਦਾ, ਬ੍ਰਹਮਾ ਵੀ ਬਣ ਸਕਦਾ, ਇੰਦਰ ਵੀ ਬਣ ਸਕਦਾ। ਇਹ ਤਾਂ ਪਦਵੀਆਂ ਨੇ, ਪਦਵੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਈਸ਼ਰ ਨੂੰ ਮੰਨਦੇ ਹਾਂ, ਬ੍ਰਹਮਾ ਨੂੰ ਮੰਨਦੇ ਹਾਂ, ਇੰਦ ਨੂੰ ਮੰਨਦੇ ਹਾਂ, ਇਹ ਤਾਂ ਓਮ ਕੱਲੇ ਚ ਆਉਂਦੇ ਤਿੰਨੇ, ਪਰ ਤੁਹਾਨੂੰ ਪਤਾ ਕਿ ਪਰਮਾਤਮਾ ਦਾ ਨਾਮ ਜਿਹੜਾ ਇੱਕ ਓਅੰਕਾਰ ਹੈ, ਉਹਨੂੰ ਸੁਣਨੇ ਕਰਕੇ ਇਹ ਸਾਰੇ ਜਾਣੇ ਬਣੇ ਨੇ। ਇਹਨਾਂ ਦਾ ਗਿਆਨ ਵੀ ਹੋ ਜਾਂਦਾ ਇਨਸਾਨ ਨੂੰ ਨਾਮ ਜਪਣੇ ਕਰਕੇ, ਕਿਉਂਕਿ ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਆਪਾਂ ਜਦੋਂ ਨਾਮ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਨਾ, ਉਦੋਂ ਹੀ ਪਤਾ ਲੱਗਦਾ ਅਸਲ 'ਚ ਨਾਮ ਹੈ ਕੀ। ਨਾਮ ਦਾ ਅਭਿਆਸ ਕਰਨੇ ਕਰਕੇ ਹੀ ਪਤਾ ਲੱਗਦਾ। ਕੰਪਿਊਟਰ ਹੈ, ਇੱਕ ਡੱਬਾ ਜਿਹਾ ਹੀ ਪਿਆ ਹੈ, ਅਤੇ ਪਰ ਜਦੋਂ ਇੰਟਰਨੈੱਟ ਖੋਲੀਦਾ ਤਾਂ ਪਤਾ ਨਹੀਂ ਲੱਗਦਾ ਵੀ ਕਿੰਨੀਆਂ ਚੀਜ਼ਾਂ ਉਹਦੇ ਸਮੁੰਦਰ ਚਲੇ ਨੇ, ਮੋਤੀ ਨਹੀਂ ਹੋਣੇ ਜਿਹਨੇ ਹੁਣ, ਕੰਪਿਊਟਰ ਦੇ ਵਿੱਚ ਚੀਜ਼ਾਂ ਆ ਜਾਂਦੀਆਂ ਨੇ, ਪੂਰੇ ਵਰਲਡ ਦਾ ਪਤਾ ਨਹੀਂ ਕਿੰਨਾ ਕੁ ਕੁਛ ਉਹਦੇ 'ਚ ਪਾਇਆ ਹੋਇਆ, ਅਤੇ ਹੋਰ ਦਿਨੋਂ ਦਿਨ ਪੈਂਦਾ ਹੀ ਤੁਰਿਆ ਜਾਂਦਾ। ਇਹ ਤਾਂ ਇੱਕ ਛੋਟੀ ਜਿਹੀ ਉਦਾਹਰਣ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ। ਸੁਣਿਆ ਮੁੱਖ ਸਾਹ ਲਾਹਣ ਮੰਦ, ਨਾਮ ਦੇ ਸੁਣਨੇ ਕਰਕੇ ਜਿਹੜਾ ਜੀਵ ਹੈ ਨਾ, ਆਪਣੇ ਮੂੰਹ ਤੋਂ ਪਰਮਾਤਮਾ ਦੀ ਸਿਫਤ ਸਲਾਹਣ ਵਾਲਾ ਬਣ ਜਾਂਦਾ। ਮੰਦ ਦਾ ਮਤਲਬ ਦੌਲਤਮੰਦ, ਅਕਲਮੰਦ, ਇਸ ਤਰ੍ਹਾਂ ਸਾਰਾ ਕੁਛ ਬਣ ਸਕੀਦਾ ਹੈ। ਪਰ ਮੁੱਖ ਭਾਵ ਹੈ ਕਿ ਜਿਹੜਾ ਮੰਦ ਨਾਮ ਦੇ ਸੁਣਨ ਕਰਕੇ ਮੰਦਾ ਪੁਰਸ਼, ਜਿਹੜਾ ਨੀਚ ਪੁਰਸ਼ ਵੀ ਮੁਖੀਆਂ ਵਿੱਚ ਸਲਾਹਣੇ ਯੋਗ ਹਨ ਹੋ ਜਾਂਦਾ। ਮਹਾਰਾਜ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋਂ ਚੌਂਕੁੰਟ ਮੰਨ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ, ਕਿਸਨ ਉਤਰਿਆ ਘਰ ਜਿਸ ਜਾਏ। ਮਹਾਰਾਜ ਕਹਿੰਦੇ ਜਦੋਂ ਤੁਸੀਂ ਨਾਮ ਜਪਣ ਲੱਗ ਜਾਂਦੇ ਹੋ, ਮੰਦੇ ਪੁਰਸ਼ ਨੂੰ ਵੀ ਲੋਕ ਸਲਾਹਣ ਲੱਗ ਜਾਂਦੇ ਨੇ ਕਿ ਬਈ ਇਹ ਬੰਦੇ ਨੇ ਤਾਂ ਬੜਾ ਨਾਮ ਜਪਿਆ। ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ, ਜੋ ਹਰ ਧਿਆਵੈ ਸੋ ਪ੍ਰਧਾਨ। ਇਹ ਚ ਉਹੀ ਪ੍ਰਧਾਨ ਬਣਦਾ ਜਿਹੜਾ ਨਾਮ ਜਪਦਾ। ਭਗਤ ਰਵਿਦਾਸ ਜੀ ਨੂੰ ਕਹਿਣ ਲੱਗੇ ਜਾ ਕਰਕੇ ਪੰਡਿਤ ਕੇ ਤੁਸੀਂ ਪੈਰਾਂ ਨੂੰ ਹੱਥ ਲਵਾਉਂਦੇ ਹੋ, ਲੋਕ ਤੁਹਾਨੂੰ ਨਮਸਕਾਰਾਂ ਕਿਉਂ ਕਰਦੇ ਨੇ? ਉਹ ਕਹਿੰਦੇ ਪਹਿਲਾਂ ਵੀ ਮੈਂ ਇੱਥੇ ਹੀ ਸੀ, ਪਹਿਲਾਂ ਨਹੀਂ ਸੀ ਕੋਈ ਲਾਉਂਦਾ। ਇਹ ਸਭ ਨਾਮ ਹਿਰਦੇ ਚ ਵਸਣ ਕਰਕੇ ਹੀ ਦੁਨੀਆਂ ਝੁਕਦੀ ਹੈ। ਜਿਹਦੇ ਹਿਰਦੇ ਚ ਨਾਮ ਦਾ ਵਾਸਾ ਹੋ ਜਾਂਦਾ, ਉਹਦੇ ਅੱਗੇ ਸੰਸਾਰ ਝੁਕਣ ਲੱਗ ਜਾਂਦਾ। ਨਾਮ ਦੀ ਐਸੀ ਕਿਰਪਾ ਹੁੰਦੀ ਕਿ ਜਿਉਂ ਚੰਦਨ ਨਿਕਟ ਵਸੈ ਹਿਰੜ ਬੱਪੜਾ, ਤਿਉਂ ਸਤਸੰਗਤ ਮਿਲ ਪਤਤ ਪ੍ਰਵਾਨ। ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਾ ਕੇ ਹਿਰਦੈ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਪਖਾਲੈ, ਜੋ ਹਰ ਜਨ ਨੀਚ ਜਾਤ ਸੇਵਕਾਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਆ ਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਵਸੈ ਗੋਪਾਲਾ, ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਾ। ਉਹ ਕੀੜੀ ਚੰਗੀ ਹੈ, ਨਿਮਰਤਾ ਵਾਲਾ ਪੁਰਖ ਚੰਗਾ, ਐਡਾ ਵੱਡਾ ਰਾਜਾ ਮਹਾਰਾਜਾ ਚੰਗਾ, ਅਕਾਲ ਪੁਰਖ ਨੀ? ਕਿਉਂ, ਇਹ ਰਾਜੇ ਮਹਾਰਾਜੇ ਤਾਂ ਐਵੇਂ ਹੀ ਹੁੰਦੇ ਨੇ, ਪਲਕ ਭਰਦੀ। ਮਹਾਰਾਜ ਕਹਿੰਦੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਕਰਕੇ ਪਰਮਾਤਮਾ ਦੇ ਮੂਹਰੇ ਇਹ ਰਾਜੇ ਮਹਾਰਾਜੇ ਕੀ ਚੀਜ਼ ਹੈ? ਕੁਛ ਵੀ ਨਹੀਂ। ਉਹ ਤਾਂ ਏਡਾ ਵੱਡਾ ਪਰਮਾਤਮਾ, ਰਾਜੇ ਦਾ ਰਾਜ ਤਾਂ ਕਿਸੇ ਹੱਦਬੰਦੀ ਚ ਹੁੰਦਾ। ਇਹ ਫਲਾਣੇ ਦੇਸ਼ ਦਾ ਰਾਜਾ, ਫਲਾਣੇ ਦੇਸ਼ ਦਾ ਰਾਜਾ, ਚਲੋ ਕੋਈ ਧਰਤੀ ਦਾ ਰਾਜਾ ਹੋ, ਪਰ ਰੱਬ ਤਾਂ ਸਾਰਿਆਂ ਦਾ ਹੀ ਰਾਜਾ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਰਾਜਾ ਤਾਂ ਪਰਜਾ ਨੂੰ ਸੰਭਾਲ ਸਕਦਾ, ਪਰ ਵਾਹਿਗੁਰੂ ਤਾਂ 84 ਲੱਖ ਜੂਨ ਨੂੰ ਸੰਭਾਲਦਾ। ਸੁਣਿਆ ਜੋਗ ਜੁਗਤ ਤਨ ਭੇਦ, ਤੁਸੀਂ ਏਡਾ ਏਡਾ ਜ਼ੋਰ ਲਾ ਕੇ ਸਵਾਸ ਚੜਾ ਬੁਰੇ ਹਾਲ ਕੀਤੇ, ਕਈ ਹਜ਼ਾਰਾਂ ਸਾਲ ਉਮਰ, ਫਿਰ ਜਾ ਕੇ ਤੁਹਾਨੂੰ ਥੋੜਾ ਜਿਹਾ ਗਿਆਨ ਹੁੰਦਾ। ਪਰ ਨਾਮ ਦੇ ਸੁਣਨ ਨਾਲ ਹੀ ਯੋਗ ਦੇ ਯੁਗਤੀਆਂ ਸਾਰੀਆਂ ਪ੍ਰਾਪਤ ਹੋ ਜਾਂਦੀਆਂ। ਯੋਗ ਵਿੱਚ ਜੁੜ ਕੇ ਸਰੀਰ ਦੇ ਭੇਦ ਨੂੰ ਬੰਦਾ ਜਾਣ ਲੈਂਦਾ ਕਿ ਸਰੀਰ ਵਿੱਚ 72 ਕਰੋੜ 72 ਲੱਖ, 10,200, ਪਹਿਲਾਂ 1 ਕਹਿੰਦੇ ਸੀ ਫਿਰ 2, ਹੁਣ 10 ਕਹਿੰਦੇ ਨੇ, 210 ਅਸਥੂਲ ਨਾੜੀਆਂ, ਸੂਖਮ ਨਾੜੀਆਂ ਦਾ ਤਾਂ ਕੋਈ ਅੰਤ ਨਹੀਂ ਨਾ। ਨਾਮ ਰਤੇ ਯੋਗ ਜੁਗਤ ਵਿਚਾਰ। ਹੁਣ ਨਾਮ ਜਿਨ੍ਹਾਂ ਨੇ, ਇੱਕ ਤਾਂ ਉਹ ਨੇ ਜਿਹੜੇ ਅੱਜ ਕੱਲ੍ਹ ਅਭਿਆਸ ਕਰਦੇ ਨੇ ਸਵਾਸਾਂ ਦੇ ਨਾਲ, ਸਵਾਸ ਨਾਲ ਅਭਿਆਸ ਕੀਤਿਆਂ ਵੀ ਬਿਰਤੀ ਉੱਪਰ ਨੂੰ ਜਾਂਦੀ ਹੈ, ਪਰ ਇੱਕ ਨਾਮ ਦੇ ਨਾਲ ਵੀ ਜਾਂਦੀ ਹੈ। ਦੋਨੋਂ ਤਰ੍ਹਾਂ ਦੇ ਮੈਂ ਦੇਖੇ ਹੋਏ ਨੇ, ਨਾਮ ਜਪਣ ਵਾਲੇ ਵੀ ਕਈ ਦੇਖੇ ਨੇ, ਉਹ ਅੰਦਰੋਂ ਸਾਰਾ ਕੁਛ ਖੁੱਲ੍ਹ ਜਾਂਦਾ ਉਹਨਾਂ ਦਾ ਆਪਣੇ ਆਪ ਹੀ, ਕੁੰਡਲਨੀ ਵੀ ਖੁੱਲ੍ਹ ਜਾਂਦੀ ਆ, ਅੰਦਰੋਂ ਸਾਰੇ ਚੱਕਰ ਵੀ ਖੁੱਲ੍ਹ ਜਾਂਦੇ ਨੇ, ਦਸਮ ਦੁਆਰ ਤੱਕ ਉਹ ਜ਼ਿਆਦਾ ਵਧੀਆ ਰਹਿੰਦੇ ਨੇ। ਜਿਹੜੇ ਸਵਾਸਾਂ ਨਾਲ ਪਹੁੰਚਦੇ ਨੇ ਉੱਪਰ, ਸਵਾਸਾਂ ਦੇ ਨਾਲ ਕਰਦੇ 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 ਉਹ ਪਹੁੰਚ ਤਾਂ ਜਾਂਦੇ ਨੇ, ਪਰ ਉਹਨਾਂ ਨੂੰ ਅੱਗੇ ਜਾ ਕੇ ਉਹ ਥਾਂ ਨਹੀਂ ਫਿਰ ਖੁੱਲ੍ਹਦੀ ਜਿੱਥੇ ਅਕਾਲ ਪੁਰਖ ਬੈਠੇ ਨੇ, ਕਿਉਂਕਿ ਉਹ ਸਵਾਸਾਂ ਨਾਲ ਗਿਆ। ਸਵਾਸਾਂ ਨਾਲ ਜਾਣ ਕਰਕੇ ਉਹ ਚੀਜ਼ ਖੁੱਲ੍ਹਦੀ ਨਹੀਂ ਉਹਨਾਂ ਦੀ, ਅਤੇ ਸਿਰਫ ਇੱਕੋ ਓੰਕਾਰ ਨੇ ਕਿਰਪਾ ਕਰਨੀ ਸਾਰੀ। ਇਸ ਕਰਕੇ ਨਾਮ ਅਭਿਆਸ ਕਮਾਈ ਵਿੱਚ ਸਾਰੀਆਂ ਬਰਕਤਾਂ ਨੇ। ਮਹਾਰਾਜ ਕਹਿੰਦੇ ਜਿਹੜੀਆਂ ਤੁਸੀਂ ਇੰਨੀਆਂ ਇੰਨੀਆਂ ਮਿਹਨਤਾਂ ਕਰਦੇ ਹੋ, ਇੱਥੇ ਕੋਈ ਬੰਦਾ ਨਾਮ ਜਪ ਲੈ ਨਾ 2-4 ਮਹੀਨੇ, ਕਹਿੰਦੇ ਤੁਹਾਨੂੰ ਤਾਂ ਬੈਠੇ ਨੇ ਹਜ਼ਾਰ ਹਜ਼ਾਰ ਸਾਲ ਹੋ ਗਏ, ਤੁਹਾਨੂੰ ਉਹ ਗੱਲਾਂ ਦਾ ਪਤਾ ਨਹੀਂ ਜਿਹੜਾ ਨਾਮ ਜਪਣ ਵਾਲਾ ਬੰਦਾ 6 ਮਹੀਨੇ 'ਚ ਹੀ ਪਹੁੰਚ ਜਾਂਦਾ ਉੱਥੇ, ਬੜੀ ਸਪੀਡ ਆ ਨਾਮ ਦੀ। ਸਤਿਗੁਰੂ ਕਹਿੰਦੇ ਤੁਹਾਡਾ ਤਾਂ ਹੈਗਾ ਮਾਰਗ ਚੀਂਟੀ ਮਾਰਗ, ਸਾਡਾ ਹੈਗਾ ਬਿਹੰਗਮ ਮਾਰਗ। ਜਿਵੇਂ ਕੀੜੀ ਨੂੰ ਪਹਾੜ ਤੇ ਚੜ੍ਹਦਿਆਂ ਬਹੁਤ ਸਮਾਂ ਲੱਗ ਜਾਂਦਾ, ਪਰ ਪੰਛੀ ਨੇ ਤਾਂ ਇੱਕ ਉਡਾਰੀ ਮਾਰੀ ਉਹ ਚੜ੍ਹ ਗਿਆ। ਕਹਿੰਦੇ ਇਸੇ ਤਰ੍ਹਾਂ ਹੀ ਤੁਹਾਡੀਆਂ ਜਿਹੜੀਆਂ ਇਹ ਯੋਗ ਦੀਆਂ ਯੁਗਤੀਆਂ ਨੇ, ਇਹਦੇ ਨਾਲ ਤੁਸੀਂ ਹੌਲੀ ਹੌਲੀ ਤਰੱਕੀ ਕਰਦੇ ਹੋ। ਨਾਮ ਦੇ ਨਾਲ ਤਾਂ ਪੰਛੀ ਵਾਂਗੂ ਇੱਕਦਮ ਹੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਇੰਨਾ ਉਹ ਗਿਆਨਵਾਨ ਹੋ ਜਾਂਦਾ ਹੈ, ਸਰੀਰ ਨਾਲੋਂ ਭੇਦ ਜਾਣ ਲੈਂਦਾ ਆਤਮਾ ਕੀ ਹੈ, ਸਥੂਲ ਸਰੀਰ ਕੀ ਹੈ, ਇਹਦੇ ਅੰਦਰ ਸੂਖਮ ਸਰੀਰ ਕੀ ਹੈ, ਕਾਰਨ ਦੇਹੀ ਕੀ ਹੈ, ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ। ਇਹ ਵੀ ਪਤਾ ਲੱਗ ਜਾਂਦਾ ਨਾਮ ਜਪਣ ਦੇ ਨਾਲ ਕਿ ਸਾਡਾ ਸਰੀਰ ਜਿਹੜਾ ਹੈ ਅਸੱਤ ਜੜ ਦੁੱਖ ਰੂਪ ਹੈ, ਆਤਮਾ ਸੱਤ ਚੇਤਨ ਆਨੰਦ ਸਰੂਪ ਹੈ। ਇਹ ਬੜੀਆਂ ਚੀਜ਼ਾਂ ਨਾਮ ਜਪਣ ਨਾਲ ਹੀ ਪਤਾ ਲੱਗ ਜਾਂਦੀਆਂ ਨੇ। ਸੁਣਿਆ ਸਾਸਤ ਸਿਮਰਤ ਵੇਦ, ਨਾਮ ਦੇ ਸੁਣਨੇ ਕਰਕੇ ਹੀ 6 ਸ਼ਾਸਤਰ 27 ਸਿਮਰਤੀਆਂ 4 ਵੇਦਾਂ ਦੇ ਸਿਧਾਂਤ ਨੂੰ ਗ੍ਰਹਿਣ ਕਰ ਲੈਂਦਾ ਇਨਸਾਨ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੈ ਘਟ ਘਟ ਭੇਦ। ਨਾਮ ਜਪਣ ਨਾਲ ਅਸਲ ਵਿੱਚ ਨਾਮ ਦੀ ਵਿਆਖਿਆ ਆਪਾਂ ਇਉਂ ਦੱਸ ਕੇ ਨਹੀਂ ਕਰ ਸਕਦੇ ਸੰਗਤ ਦੇ ਵਿੱਚ, ਨਾ ਹੀ ਨਾਮ ਦੀ ਵਿਆਖਿਆ ਨੂੰ ਕੋਈ ਵਿਅਕਤੀ। ਹੁਣ ਜੇ ਫਰਜ਼ ਕਰੋ ਕੋਈ ਬ੍ਰਹਮ ਗਿਆਨੀ ਵੀ ਹੋ ਜੇ, ਸਧਾਰਨ ਮਨੁੱਖ ਨੂੰ ਕਿਹੜੀ ਬੋਲੀ 'ਚ ਸਮਝਾਊਗਾ? ਸਧਾਰਨ ਬੋਲੀ ਵਿੱਚ ਹੀ ਸਮਝਾ ਸਕਦਾ। ਤਾਂਹੀਓ ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬਰਾਬਰ ਉਹ ਉਹਨਾਂ ਬੈਠਾ ਹੋਵੇ ਫਿਰ ਤਾਂ ਉਹਨਾਂ ਦੀ ਆਪਸ ਵਿੱਚ ਕੋਈ ਵਾਰਤਾਲਾਪ ਹੋ ਸਕਦੀ ਹੈ, ਪਰ ਜੇ ਸਧਾਰਨ ਵਿਅਕਤੀ ਕੋਲ ਉਹ ਇੰਨੀ ਉੱਚੀ ਅਵਸਥਾ ਦੀ ਗੱਲ ਕਰ ਦੇਵੇ, ਜਾਂ ਤੇ ਉਹਨੂੰ ਸਧਾਰਨ ਵਿਅਕਤੀ ਕਹੇਗਾ ਇਹ ਬੰਦੇ ਨੂੰ ਕੱਖ ਦਾ ਪਤਾ ਹੀ ਨਹੀਂ, ਜਾਂ ਉਹ ਕਹਿੰਦੇ ਨੇ ਇਹਦੇ ਦਿਮਾਗ 'ਚ ਕੋਈ ਹੁਣ ਫਰਕ ਜਿਹਾ ਪੈ ਗਿਆ ਲੱਗਦਾ, ਔਲੀਆਂ ਬੌਲੀਆਂ ਜਾਂ ਗੱਲਾਂ ਕਰਦਾ ਹੈ। ਸੋ ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਉਹ ਅਵਸਥਾ ਹੀ ਇੰਨੀ ਉੱਚੀ ਹੋ ਜਾਂਦੀ ਕਿ ਨਾਮ ਦੇ ਸ੍ਰਵਣ ਕਰਕੇ ਸ਼ਾਸਤਰ ਲਿਖਣ ਦੀ ਸ਼ਕਤੀ ਆਈ, ਨਾਮ ਦੇ ਸੁਣਨੇ ਕਰਕੇ ਸਿਮਰਤੀਆਂ ਲਿਖਣ ਦੀ ਸ਼ਕਤੀ ਆਈ, ਵੇਦ ਲਿਖਣ ਦੀ ਸ਼ਕਤੀ ਬ੍ਰਹਮਾ 'ਚ ਆਈ, ਵੇਦ ਰਾਜ ਬ੍ਰਹਮਾ ਜੂ ਥੀ। ਉਹ ਨਾਮ ਦੇ ਸੁਣਨੇ ਕਰਕੇ ਸ਼ਾਸਤਰ ਸਿਮਰਤ ਵੇਦ ਕੋਲ ਖੜੇ ਹੋ ਜਾਂਦੇ ਨੇ ਇਹਨਾਂ ਦੇ ਦਿਵ ਰੂਪ। ਹੁਣ ਇਸ ਕਰਕੇ ਉਹ ਬੰਦੇ ਨੂੰ ਨਾਮ ਜਪਣ ਵਾਲੇ ਨੂੰ ਸਾਰਾ ਹੀ ਗਿਆਨ ਹੁੰਦਾ, ਇਹਨੂੰ ਬ੍ਰਹਮ ਗਿਆਨ ਕਹਿੰਦੇ ਨੇ, ਉਹਦੇ ਕੋਲੋਂ ਕੁਛ ਵੀ ਲੁਕਿਆ ਛਿਪਿਆ ਨਹੀਂ ਹੁੰਦਾ। ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਏਕਾਖਰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਦੇ ਸੁਣਨੇ ਕਰਕੇ ਸਾਰਾ ਕੁਛ ਆਪਣੇ ਆਪ ਪ੍ਰਗਟ ਹੁੰਦਾ ਤੁਰਿਆ ਜਾਂਦਾ। ਇਹਦੇ ਲਈ ਆਪਾਂ ਨੂੰ ਅਭਿਆਸ ਕਰਨ ਦੀ ਜ਼ਰੂਰਤ ਹੈ, ਨਾਮ ਨੂੰ ਸ੍ਰਵਣ ਕਰਨ ਦੀ ਲੋੜ ਹੈ। ਤਾਂ ਸਤਿਗੁਰੂ ਕਹਿੰਦੇ ਨੇ ਨਾਨਕ ਭਗਤਾ ਸਦਾ ਵਿਗਾਸ, ਭਗਤਾਂ ਨੂੰ ਤਾਂ ਸਦਾ ਹੀ ਖੇੜਾ ਹੀ ਬਣਿਆ ਰਹਿੰਦਾ ਨਾਮ ਦੇ ਸੁਣਨੇ ਕਰਕੇ। ਸੁਣਿਆ ਦੁੱਖ ਪਾਪ ਕਾ ਨਾਸ, ਨਾਮ ਨੂੰ ਸ੍ਰਵਣ ਕਰਨੇ ਕਰਕੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ। ਇਹ ਜਿਹੜਾ ਸਤਿਗੁਰੂ ਨੇ ਆਪਣਾ ਨਿਤਨੇਮ ਦਿੱਤਾ 5 ਬਾਣੀਆਂ ਦਾ, ਇਹ ਇੱਕ ਬਹੁਤ ਵੱਡੀ ਕਿਰਪਾ ਹੈ। ਅੰਮ੍ਰਿਤ ਵੇਲੇ ਸਵੇਰੇ ਇਸ਼ਨਾਨ ਕਰਕੇ, ਪਹਿਲਾਂ ਤਾਂ ਮਹਾਂਪੁਰਸ਼ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਨਾਲ ਹੀ ਕਿੰਨੇ ਪਾਪ ਕੱਟੇ ਜਾਂਦੇ ਨੇ, ਸਿਰਫ ਇਸ਼ਨਾਨ ਨਾਲ ਹੀ। ਫਿਰ ਦੂਸਰਾ ਜਿਹੜਾ 5 ਬਾਣੀਆਂ ਦਾ ਨਿਤਨੇਮ ਦਿੱਤਾ ਮਹਾਰਾਜ ਨੇ, ਇਹਦੇ ਵਿੱਚ ਬਹੁਤ ਪਾਪ ਕੱਟ ਦਿੰਦੇ ਨੇ। ਅਤੇ ਫਿਰ ਜਿਹੜਾ ਅਭਿਆਸ ਕਰਨਾ ਬਹਿ ਕੇ, ਆਸਾ ਦੀ ਵਾਰ ਸੁਣਨੀ ਹੈ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਹੋਰ ਬਾਣੀਆਂ ਪੜ੍ਹਨੀਆਂ, ਇਹ ਹੌਲੀ 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 ਮਹਾਰਾਜ ਦੀ ਕਿਰਪਾ ਨਾਲ ਹਿਰਦੇ ਦੀ ਨਿਰਮਲਤਾ ਹੋਣੀ ਸ਼ੁਰੂ ਹੋ ਜਾਂਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਇੱਕ ਦਿੱਤੀ ਤਾਂ ਅਮੋਲਕ ਦਾਤ ਆਪਾਂ ਨੂੰ, ਪਰ ਨਾਮ ਨੂੰ ਜਪਣ ਤੋਂ ਹੀ ਸਾਰੀ ਦੁਨੀਆਂ ਡਰਦੀ ਹੈ। ਪਰ ਜਿਹੜੇ ਬੰਦੇ ਹਿੰਮਤ ਕਰਕੇ ਲੱਗੇ ਨੇ ਨਾਮ ਦੇ ਵਿੱਚ, ਪਹਿਲਾਂ ਤਾਂ ਕੁਛ ਵੀ ਨਹੀਂ ਦਿਖਦਾ, ਪਹਿਲਾਂ ਤਾਂ ਬੰਦਾ ਬਹੁਤ ਤੰਗ ਜਿਹਾ ਹੀ ਹੁੰਦਾ, ਕਿੱਥੇ ਫਸ ਗਏ। ਪਰ ਜਦੋਂ ਇਹਦੀ ਕਲਾ ਸ਼ੁਰੂ ਹੁੰਦੀ ਹੈ ਨਾਮ ਦੀ, ਫਿਰ ਬੰਦਾ ਇਹਨੂੰ ਛੱਡਦਾ ਹੀ ਨਹੀਂ, ਫਿਰ ਬੰਦਾ ਕਹਿੰਦਾ ਭੁੱਲ ਹੀ ਬੈਠੇ ਰਹੇ ਹੁਣ ਤੱਕ, ਤਾਂ ਸਿਰ ਬਾਰ ਬਾਰ ਸਿਰ ਮਾਰਦਾ, ਕਾਸ਼ ਪਹਿਲਾਂ ਹੀ ਕਿਰਪਾ ਹੋ ਜਾਂਦੀ ਮੇਰੇ 'ਤੇ।